तब चित्रगुप्त किस पूछत लेखा। फिर चित्रगुप्त उदो लेखा किनू पुछदा सी जदों आप ही ब्रह्म सी, ते हुण भी किनू पुछेगा जदों ब्रह्म ज्ञानी हो गया, दशम द्वार विच इक रूप हो गए, आत्मा परमात्मा दा मिलाप हो गया, तो चित्रगुप्त ने किनू लेखा पुछना। कहने चलो भाई इथों डंडा डेरा चके हुण चलिए अपना, क्योंकि इह तो लेखा ही नहीं पुछ सकते, तो कोई माड़ा काम करदा ही नहीं। जगनाथ निरंजन गोचरा गाधे, जदों नाथ मालक माया कालख तो रहत इंद्रिया के विषय तो परे डूंगा परमेश्वर जो है वो कल ही सी, तब कौन छुटे कौन बंधन बद दे, उदो कौन छुटिया भी फलाना बंदा छुट गया ते कौन बंधन च पै गया, जदों है ही कोई नहीं सी तो बंधन च किने पैना उथे। जदों यही अवस्था दसम द्वार विच भी हो जाती है, ब्रह्म ज्ञान विच भी हो जाती है, तो किनू छुड़ाइए ते किनू बंधन विच पाइए। जब बाला राय रुस्तम राय कह लगे कि दसवें पातशाह इत्थे किवें आउणगे अंदर, किवें छुड़ाउणगे सानू, एडे एडे जिंदे लगे हुए ने, इत्थे संगल पए हुए ने, बेड़ियां पईयां होईयां ने। उस वक्त गुरसिख कह लगे मैं देखी चलो तुहाडे सामने सब कुछ हो जाणा। जब महाराज रात नूं आए, गुरसिख उदों दोनों पाठ कर रहे सी, ਤਾਂ ਉਸ ਵਕਤ ਆਪਣੇ ਆਪ ਹੀ ਜਿੰਦੇ ਟੁੱਟੇ ਸੰਗਲ ਟੁੱਟੇ ਸਭ ਕੁਝ ਟੁੱਟ ਗਿਆ, ਲੈ ਕੇ ਮਹਾਰਾਜ ਚਲੇ ਵੀ ਗਏ ਉਹਨਾਂ ਨੂੰ। ਆਪਣੇ ਆਪ ਉਹ ਆਪ ਹੀ ਅਚਰਜਾ, ਉਹ ਆਪਣੇ ਸਰੂਪ ਵਿਚ ਆਪ ਹੀ ਅਚਰਜ ਰੂਪ ਹੈ। ਵਾਹ 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 ਉਹਦਾ ਇਹ ਰੂਪ ਹੈ। ਨਾਨਕ ਆਪਣ ਰੂਪ ਆਪ ਹੀ ਉਪਰਜਾ, ਉਹ ਆਪਣੇ ਰੂਪ ਨੂੰ ਆਪ ਹੀ ਪ੍ਰਗਟ ਕਰਨ ਵਾਲਾ, ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਸ੍ਰਿਸ਼ਟੀ ਬਣਾਉਣ ਵਾਲਾ, ਆਪ ਹੀ ਨਹੀਂ ਬਣਾਉਣ ਵਾਲਾ, ਆਪ ਹੀ ਇੱਕ ਹੋ ਜਾਣ ਵਾਲਾ, ਆਪ ਹੀ ਅਨੇਕ ਹੋ ਜਾਣ ਵਾਲਾ। ਖੇਲ ਖੇਲਾ ਖੇਲ ਖੇਲਣ, ਅੰਤ ਤੋਂ ਫਿਰ ਏਕ, ਮੁੜ ਕੇ ਫਿਰ ਇੱਕ ਹੋ ਜਾਂਦਾ ਹੈ। ਇਸ ਕਰਕੇ ਇਹ ਅਸਪਤੀ ਜਿਹੜੀ ਹੈ, ਇਹਦੇ ਨਾਲੋ ਨਾਲ ਹੀ ਦੋਨੋਂ ਹੀ ਅਰਥ ਨੇ। ਬ੍ਰਹਮ ਗਿਆਨ ਦੀ ਸਟੇਜ ਵਿਚ ਵੀ ਇਸ ਤਰ੍ਹਾਂ ਹੀ ਹੋ ਜਾਂਦਾ, ਤੇ ਵੈਸੇ ਪਰਮੇਸ਼ਰ ਜਦੋਂ ਨਹੀਂ ਸੀ ਸ੍ਰਿਸ਼ਟੀ ਬਣਾਈ, ਉਦੋਂ ਵੀ ਇਹੀ ਸਾਰੀਆਂ ਗੱਲਾਂ ਬਾਤਾਂ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹੀ ਸੀ, ਤੇ ਇਹੀ ਅਵਸਥਾ ਬ੍ਰਹਮ ਗਿਆਨ ਵਿਚ ਹੋ ਜਾਂਦੀ ਹੈ। ਜੇ ਕੋਈ ਅਭਿਆਸ ਕਰੇਗਾ ਭਵਿੱਖ ਤੱਕ ਪਹੁੰਚ ਜਾਏਗਾ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੁਣ ਸਮਾਧ ਜਿੱਥੇ ਚੇਤਨ ਤਾਂ ਹੋਵੇ ਪਰ ਸੁਣ ਹੋਵੇ। ਜਿਵੇਂ ਇੱਕ ਸੁਣ ਉਹ ਹੁੰਦਾ ਜਿਵੇਂ ਸੱਟ ਲੱਗ ਜਾਂਦੀ ਹੈ, ਥਾਂ ਸੁਣ ਹੋ ਗਿਆ, ਉਹ ਵੱਖਰਾ ਸੁਣ ਹੈ। ਇਹ ਸੁਣ ਉਹ ਹੈ ਜਿੱਥੇ ਮਨ ਦੇ ਅੰਦਰ ਚੇਤਨਤਾ ਤਾਂ ਹੋਵੇ ਪਰ ਸੰਕਲਪ ਨਾ ਹੋਵੇ। ਇੱਕ ਤਾਂ ਮੁਰਦਾ ਹੈ, ਮੁਰਦਾ ਸੁਣ ਹੈ, ਉਹਨੂੰ ਹੱਥ ਲਾਈ ਜਾਓ, ਅੱਗ ਲਾਈ ਜਾਓ, ਮੁਰਦੇ ਨੂੰ ਕੋਈ ਫਰਕ ਨਹੀਂ, ਉਹ ਵੀ ਸੁਣ ਹੈ। ਪਰ ਇੱਕ ਉਹ ਵੀ ਸੁਣ ਹੈ ਜਿਹੜਾ ਬ੍ਰਹਮ ਗਿਆਨੀ ਮਹਾਤਮਾ ਬੈਠਾ ਹੈ, ਉਹਦਾ ਕੋਈ ਵੀ ਹੁਰਨਾ ਨਹੀਂ ਹੁੰਦਾ। ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੌਰ ਉਹਨਾਂ ਨੂੰ ਦੱਸਣਾ ਪੈਂਦਾ ਸੀ ਹੁਣ ਰੋਟੀ ਖਾ ਲਓ, ਭੁੱਖ ਲੱਗ ਗਈ ਤੁਹਾਨੂੰ, ਅੱਛਾ ਲਿਆਓ ਦੇ ਦਿਓ ਰੋਟੀ। ਉਹਦਾ ਫੁਰਨਾ ਹੀ ਨਹੀਂ ਉਸਦਾ ਰੋਟੀ ਖਾਣ ਦਾ, ਇਹ ਸੁਣ ਦਸ਼ਾ ਵਿੱਚ ਵੜ ਗਏ ਸੀ ਉਹ ਜਾ ਕੇ। ਪਾਣੀ ਪੀ ਲਓ, ਅੱਛਾ ਪਾਣੀ ਪੀਣਾ, ਲਿਆਓ ਪਿਆ ਦਿਓ, ਸੌ ਜਾਓ ਹੁਣ ਰਾਤ ਹੋ ਗਈ, ਅੱਛਾ ਲੰਮੇ ਹੀ ਪੈਣਾ, ਚੰਗਾ ਲੰਮੇ ਪਾ ਦਿਓ, ਹੁਣ ਨਹਾਉਣ ਟਾਈਮ ਹੋ ਗਿਆ ਨਹਾਉਣ ਦਾ, ਅੱਛਾ ਤਾਂ ਪਿੰਡੇ ਪਾਣੀ ਪਾ ਦਿਓ ਮੇਰੇ। ਕਿਉਂਕਿ ਇੰਨੀ ਸੁਣ ਦਸ਼ਾ ਹੋ ਜਾਂਦੀ ਭਗਤੀ ਵਿੱਚ, ਤੁਰਿਆ ਭੂਮਿਕਾ ਵਿੱਚ ਚਲਿਆ ਜਾਂਦਾ ਇਨਸਾਨ, ਉਹਨੂੰ ਕਹਿੰਦੇ ਸੁਣ ਸਮਾਧੀ। ਸੋ ਸਤਿਗੁਰੂ ਮਹਾਰਾਜ 21ਵੀਂ ਅਸਥਪਦੀ ਵਿੱਚ ਬਖਸ਼ਿਸ਼ ਕਰਦੇ ਨੇ, ਆਓ ਸਾਵਧਾਨ ਹੋਈਏ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ ਆਪ ਹੈ, ਸੁੰਨ ਸਮਾਧੀ ਵਿੱਚ ਬੈਠਾ ਹੈ, ਆਪੇ ਸ੍ਰਿਸ਼ਟੀ ਬਣਾ ਲਈ ਹੈ, ਆਪੇ ਹੀ ਆਪਣੇ ਵਿੱਚ ਬਹਿ ਗਿਆ ਤੇ ਆਪੇ ਹੀ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ, ਆਪ ਹੀ ਕਹੀ ਜਾਂਦਾ। ਇਹ ਜਿਹੜੀ ਵਿਚਕਾਰ ਮੈਂ ਹੈ ਆਪਣੇ ਵਿੱਚ, ਇਹ ਮੈਂ ਹੈ ਖਾਮ ਖਾਂ ਵੈਸੇ ਹੀ। ਬੰਦਾ ਕਹਿੰਦਾ ਮੈਂ ਵਾਹਿਗੁਰੂ ਕਿਹਾ, ਤੂੰ ਕਿੱਥੇ ਕਿਹਾ? ਇਹ ਤਾਂ ਵਾਹਿਗੁਰੂ ਆਪ ਹੀ ਅੰਦਰ ਬਹਿ ਕੇ ਵਾਹਿਗੁਰੂ ਕਹਿੰਦਾ, ਤੂੰ ਕਿਤੇ ਆਪ ਕਹਿੰਦਾ। ਸੋ ਜਿਵੇਂ ਕੋਈ ਪ੍ਰੇਮੀ, ਬਹੁਤ ਸ਼ਰਧਾ ਵਾਲੇ ਪ੍ਰੇਮੀ ਜਿਹੜੇ ਹੁੰਦੇ ਨੇ, ਵਿਸ਼ਵਾਸ ਵਾਲੇ ਪ੍ਰੇਮੀ, ਅੱਖਰ ਬੜਾ ਸਮਝ ਵਾਲਾ ਅੱਖਰ ਹੈ ਪ੍ਰੇਮੀ, ਪ੍ਰੇਮ ਕਰਨ ਵਾਲਾ ਪ੍ਰੇਮੀ ਨੇ ਮੂੰਹ ਚ ਖੀਰ ਪਾਈ ਖਾਂਦੇ ਨੇ, ਆਹਾ ਬੜੀ ਸਵਾਦ ਖੀਰ ਬਣੀ ਹੈ। ਉਹ ਦੌੜ ਕੇ ਜਾ ਕੇ ਅੰਦਰ ਦਰਵਾਜ਼ਾ ਬੰਦ ਕਰ ਲਿਆ, ਘਰ ਦੇ ਆਖਣ ਕੀ ਹੋ ਗਿਆ ਤੁਹਾਨੂੰ, ਉਹ ਬਾਹਰ ਹੀ ਨਾ ਨਿਕਲਿਆ। ਲੇਕਿਨ ਅੰਦਰ ਕੀ ਕਰਦੇ ਸੀ? ਕਹਿੰਦਾ ਮੈਂ ਰੱਬ ਨੂੰ ਖੀਰ ਖਵਾਉਣ ਲੱਗ ਪਿਆ ਸੀ। ਉਹ ਕਿੱਦਾਂ? ਕਹਿੰਦੇ ਮੈਂ ਕਿਹਾ ਮਹਾਰਾਜ ਤੁਸੀਂ ਤਾਂ ਅੰਦਰ ਹੀ ਬੈਠੇ ਹੋ ਮੇਰੇ, ਆਹ ਖੀਰ ਬੜੀ ਸਵਾਦ ਹੈ, ਤੁਸੀਂ ਖਾ ਲਓ ਸਾਰੀ ਇਹ। ਕਹਿੰਦਾ ਮੈਂ ਪਰਮੇਸ਼ਰ ਨੂੰ ਖੀਰ ਖਵਾਈ। ਪਰਮੇਸ਼ਰ ਖਾ ਵੀ ਲੈਂਦੇ ਨੇ ਇਸ ਤਰ੍ਹਾਂ? ਪਰਮੇਸ਼ਰ ਤਾਂ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਜੀ ਖਾ ਲੈਂਦੇ ਨੇ ਜੇ ਆਪਾਂ ਖਵਾਈਏ ਪਿਆਰ ਨਾਲ। ਜੇ ਪਿਆਰ ਤੋਂ ਬਿਨਾਂ ਹੋ ਕੇ ਕਹੀਏ ਵੀ ਆਹ ਜੀ ਪ੍ਰਵਾਨ ਕਰ ਲਿਓ ਇੱਥੇ, ਮਹਾਰਾਜ ਕਹਿੰਦੇ ਚੰਗਾ ਭਾਈ, ਖਾਣ ਨੂੰ ਤਾਂ ਨਹੀਂ ਕਿਹਾ ਤੂੰ ਮੈਨੂੰ, ਪ੍ਰਵਾਨ ਕਰ ਲਿਆ ਰੱਖ ਜਾ ਇੱਥੇ। ਜੇ ਕਹੀਏ ਕਿ ਮਹਾਰਾਜ ਇਹ ਪ੍ਰਸ਼ਾਦਾ ਤੁਸੀਂ ਛਕਣਾ ਹੀ ਹੈ, ਤਾਂ ਮਹਾਰਾਜ ਜ਼ਰੂਰ ਛਕਦੇ ਨੇ। ਚੰਗਾ ਭਾਈ ਜੇ ਕਹਿੰਦੇ ਜ਼ਰੂਰ ਛਕਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਆਓ, ਬਖਸ਼ਿਸ਼ਾਂ ਕਰਦੇ ਨੇ। ਚੌਥੀ ਪੌੜੀ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਪੁਰਖ ਪਤ, ਪੁਰਖਾਂ ਦਾ ਪਤੀ, ਸ੍ਰਿਸ਼ਟੀ ਦਾ ਮਾਲਕ, ਜਦੋਂ ਸੀ ਆਪ ਹੀ ਆਪ। ਜਹ ਨਿਰਮਲ ਪੁਰਖ, ਜਿੱਥੇ ਉਹ ਨਿਰਮਲ ਪੁਰਖ ਆਪ ਹੀ ਸੀ ਪੁਰਖਾਂ ਦਾ ਪਤੀ, ਤਹ ਬਿਨ ਮੈਲ, ਉਹ ਆਪ ਬਿਨਾਂ ਮੈਲ ਤੋਂ ਹੀ ਸੀ ਤੇ ਹੁਣ ਵੀ ਬਿਨਾਂ ਮੈਲ ਤੋਂ ਹੀ ਹੈ। ਕਹੋ ਕਿਆ ਧੋਤਾ, ਉੱਥੇ ਹੁਣ ਦੱਸੋ ਕੀ ਧੋਣਾ ਹੈ, ਜਦੋਂ ਹੈ ਹੀ ਨਿਰਮਲ। ਜਿਹੜੇ ਕੱਪੜੇ ਧੋਤੇ ਹੁੰਦੇ ਨੇ ਉਹਨਾਂ ਨੂੰ ਕੋਈ ਧੋਂਦਾ? ਪ੍ਰੈਸ ਕੀਤੇ ਕੱਪੜੇ ਤਾਂ ਧੋਂਦਾ ਕੋਈ, ਮੈਲਿਆਂ ਨੂੰ ਧੋਂਦਾ। ਜਦੋਂ ਬਿਲਕੁਲ ਚੀਜ਼ ਸਾਫ਼ ਹੈ ਉਹਨੂੰ ਨਹੀਂ ਧੋਤਾ ਜਾਂਦਾ। ਜਦੋਂ ਪਰਮੇਸ਼ਰ ਇੰਨਾ ਨਿਰਮਲ ਹੈ, ਨਿਰਮਲ 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 ਤੇਰੀ ਬਾਣੀ, ਜਦੋਂ ਇੰਨਾ ਨਿਰਮਲ ਹੈ ਉਹਨੂੰ ਧੋਣ ਦੀ ਲੋੜ ਨਹੀਂ। ਇਹ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਪਰਮੇਸ਼ਰ ਬਾਰੇ ਜ਼ਿਕਰ ਮਹਾਰਾਜ ਕਰਕੇ ਨਾ, ਉਦੋਂ ਬਾਅਦ ਫਿਰ ਇਹਦੇ ਵਿੱਚ ਮਾਇਆ ਦੀ ਰਲਾਵਟ ਨੂੰ ਦੱਸਣਗੇ ਕਿ ਜਦੋਂ ਮਾਇਆ ਦੀ ਰਲਾਵਟ ਹੋ ਜਾਂਦੀ ਹੈ ਨਾ, ਉਦੋਂ ਅਪਵਿੱਤਰਤਾ ਆ ਜਾਂਦੀ ਹੈ। ਅੱਗੇ ਜਾ ਕੇ ਇਹਦਾ ਵਿਆਖਿਆ ਕਰਨਗੇ। ਜਹ ਨਿਰੰਜਨ ਨਿਰੰਕਾਰ ਨਿਰਵਾਨ, ਜਿੱਥੇ ਕੇਵਲ ਵਾਹਿਗੁਰੂ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਨਿਰਅੰਜਨ ਸੀ, ਮਾਇਆ ਕਾਲ ਖਰਹਿਤ ਸੀ, ਨਿਰਾਕਾਰ ਤੇ ਨਿਰਵਾਨ ਵਿਸ਼ਿਆਂ ਤੋਂ ਰਹਿਤ, ਜਦੋਂ ਆਪੇ ਆਪ ਸੀ, ਤਹ ਕੌਣ ਕੋ ਮਾਨ, ਉਦੋਂ ਕੌਣ ਕਿਹਨੂੰ ਕੋਈ ਮਾਣ ਦਿੰਦਾ ਸੀ, ਕੌਣ ਅਭਿਮਾਨ ਕਿਹਨੂੰ ਹੰਕਾਰ ਸੀ? ਕਿਉਂਕਿ ਜਦੋਂ ਆਪੇ ਆਪ ਸੀ ਉਹ, ਉੱਥੇ ਨਾ ਮਾਨ ਨਾ ਅਪਮਾਨ। ਦਸਮ ਦੁਆਰ ਦੀ ਅਵਸਥਾ ਵੀ ਨਾਲ ਨਾਲ ਹੀ ਚੱਲ ਰਹੀ ਹੈ। ਜਿੱਥੇ ਨਿਰਮਲ ਪੁਰਖ ਅਕਾਲ ਪੁਰਖ ਦਸਮ ਦੁਆਰ ਵਿੱਚ ਜਦੋਂ ਸੁਸ਼ੋਭਿਤ ਹੁੰਦੇ ਨੇ, ਉੱਥੇ ਕਿਹੜੀ ਮੈਲ ਲਾਉਣੀ ਹੈ? ਹੁਣ ਦਸਮ ਦੁਆਰ ਤਾਂ ਹੈ ਹੀ ਬੜਾ ਸ਼ੁੱਧ ਤੇ ਪਵਿੱਤਰ। ਜਿੱਥੇ ਨਿਰੰਜਨ ਨਿਰੰਕਾਰ ਨਿਰਵਾਨ ਦਾ ਸਰੂਪ ਨਜ਼ਰ ਆਉਣ ਲੱਗ ਜਾਂਦਾ ਹੈ, ਉਸ ਅਵਸਥਾ ਵਿੱਚ ਨਾ ਹੈ ਮਾਨ ਅਪਮਾਨਾ। ਉਹ ਬ੍ਰਹਮ ਗਿਆਨੀ ਨੂੰ ਨਾ ਮਾਣ ਨਾ ਅਪਮਾਨ, ਦੋਨੋਂ ਹੀ ਗੱਲਾਂ ਨਹੀਂ ਭਾਉਂਦੀਆਂ। ਤਹਿ ਕੌਣ ਕੌ ਮਾਨ, ਕੌਣ ਅਭਿਮਾਨ, ਕਿਹਨੂੰ ਹੰਕਾਰ ਸੈ, ਹੁਣ ਕਿਹਨੂੰ ਹੰਕਾਰ ਸੀ? ਪਰਮੇਸ਼ਰ ਜਦੋਂ ਆਪ ਹੀ ਸੀ ਉਦੋਂ ਇਹ ਮਾਨ ਅਪਮਾਨ ਦੀਆਂ ਗੱਲਾਂ ਤਾਂ ਮਾਇਆ ਵਿੱਚ ਨੇ, ਪਰਮੇਸ਼ਰ ਵਿੱਚ ਨਹੀਂ ਹੈਗੀਆਂ। ਜੈ ਸਰੂਪ ਕੇਵਲ ਜਗਦੀਸ਼, ਜਦੋਂ ਕੇਵਲ ਜਗਦੀਸ਼ ਦਾ ਹੀ ਸਰੂਪ ਸੀ, ਛੱਤੀ ਜੁਗ ਵਰਤ ਹੈ ਗੁਬਾਰ ਹੈ ਤਾੜੀ ਲਾਈ ਸਿਰਜਣ ਹਾਰ ਹੈ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ। ਜਦੋਂ ਕੇਵਲ ਜਗਦੀਸ਼ ਦਾ ਹੀ ਆਪਣਾ ਹੀ ਸਰੂਪ ਸੀ ਤੈ ਛਲ ਛਿਦਰ ਲਗਤ ਕਹੋ ਕੀਸ, ਉੱਥੇ ਕੌਣ ਕਿਸੇ ਨੂੰ ਛਲਦਾ ਸੀ ਠੱਗਦਾ ਸੀ, ਕਿਹਦੇ ਉੱਤੇ ਕੋਈ ਛਿਦਰ ਦੋਸ਼ ਆਰੋਪਦਾ ਸੀ ਜਦੋਂ ਕੋਈ ਦੂਜਾ ਹੈ ਹੀ ਨਹੀਂ ਸੀ। ਇਹੀ ਵਸਤਾ ਆਪਾਂ ਹੁਣ ਬਣਾ ਸਕਦੇ ਹਾਂ। ਜੈ ਸਰੂਪ ਕੇਵਲ ਜਗਦੀਸ਼, ਜਿਨ੍ਹਾਂ ਬੰਦਿਆਂ ਨੂੰ ਅੰਦਰ ਕੇਵਲ ਆਪਣੇ ਹਿਰਦੇ ਚ ਸਰੂਪ ਦੇ ਪੈਂਦਾ ਜਗਦੀਸ਼ ਦਾ, ਜਗਤ ਈਸ਼ ਜਗਤ ਦਾ ਮਾਲਕ, ਜਿਨ੍ਹਾਂ ਨੂੰ ਆਪਣੇ ਅੰਦਰ ਜੋਤ ਨਜ਼ਰ ਆ ਜਾਂਦੀ ਹੈ, ਉਹ ਬੰਦੇ ਅੰਦਰ ਛਾਲ ਕਪਟ ਛਿਦਰ ਮੁੱਕ ਜਾਂਦੇ ਨੇ। ਕਿਉਂਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੋ ਜਾਂਦਾ ਹੈ। ਉਹ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਜਿੱਥੇ ਜੋਤ ਸਰੂਪ ਵਾਹਿਗੁਰੂ ਆਪਣੀ ਜੋਤ ਵਿੱਚ ਆਪ ਹੀ ਲੀਨ ਸੀ ਜਦੋਂ, ਤੈ ਕਿਸ ਹੈ ਭੁੱਖ ਕਵਨ ਤ੍ਰਿਪਤਾਵੈ, ਉਦੋਂ ਕਿਹਨੂੰ ਉੱਥੇ ਭੁੱਖ ਲੱਗਦੀ ਸੀ ਤੇ ਕਿਹਨੂੰ ਆਪਾਂ ਰਜਾਉਂਦੇ ਸੀ? ਉੱਥੇ ਆਪਾਂ ਤਾਂ ਹੈ ਹੀ ਨਹੀਂ ਸੀਗੇ, ਉਦੋਂ ਜਦੋਂ ਸ੍ਰਿਸ਼ਟੀ ਹੀ ਨਹੀਂ ਸੀ, ਬ੍ਰਹਿਮੰਡ ਹੀ ਨਹੀਂ ਸੀ ਰਚੇ, ਚੰਦਰਮਾ ਤਾਰੇ ਨਹੀਂ ਸੀ, ਅਸਮਾਨ ਨਹੀਂ ਸੀ, ਹਵਾ ਨਹੀਂ ਸੀ, ਕੁਛ ਵੀ ਨਹੀਂ ਸੀ, ਕੇਵਲ ਆਪ ਹੀ ਸੀ। ਸੁਣ ਦਸ਼ਾ ਵਿੱਚ ਆਪਣੀ ਤਾਂ ਉੱਥੇ ਤੱਕ ਗਿਣਤੀ ਨਾ ਪਹੁੰਚ ਸਕਦੀ, ਆਪਾਂ ਉਹਦੀ ਗਿਣਤੀ ਨੂੰ ਕਰ ਨਹੀਂ ਸਕਦੇ, ਕਿਉਂਕਿ ਪਹਿਲਾਂ ਵੀ ਆਪਾਂ ਇਸ ਗੱਲ ਦੀ ਖੋਜ ਕੀਤੀ ਹੈ ਕਿ ਇਹ ਜਿਹੜੇ ਆਮ ਹੁਣ ਜਾਨਵਰ ਨੇ, ਜਾਨਵਰ ਦੀ ਉਮਰ ਬਹੁਤ ਬੰਦੇ ਦੇ ਬਰਾਬਰ ਛੋਟੀ ਜੀ ਹੈ। ਕੋਈ ਇੱਕ ਦਿਨ ਜਿਉਂਦਾ, ਕੋਈ ਪੰਜ ਦਿਨ ਜਿਉਂਦਾ, ਕੋਈ ਦਸ ਦਿਨ ਜਿਉਂਦਾ, ਕੋਈ ਸਾਲ, ਦੋ ਸਾਲ, ਤਿੰਨ ਸਾਲ, ਪੰਜ ਸਾਲ, ਕਿਸੇ ਦੀ ਉਮਰ ਲੰਬੀ ਹੈ। ਇਸੇ ਤਰ੍ਹਾਂ ਹੀ ਬੰਦੇ ਦੀ ਉਮਰ ਜਿਹੜੀ ਹੈ ਸੌ ਸਾਲ ਵੱਧ ਤੋਂ ਵੱਧ ਗਿਣੀ ਜਾਂਦੀ ਹੈ। ਇੱਕ ਬੰਦਾ ਜਦੋਂ ਸੌ ਸਾਲ ਆਪਣਾ ਬਤੀਤ ਹੋ ਜਾਂਦਾ ਹੈ, ਇੰਦਰ ਦੇਵਤੇ ਦਾ ਇੱਕ ਦਿਨ ਹੀ ਲੰਘਦਾ ਹੈ। ਕਿਉਂ? ਸਾਇੰਸ ਦੇ ਹਿਸਾਬ ਨਾਲ ਚੰਦਰਮਾ ਤੇ ਇੱਕ ਮਹੀਨੇ ਬਾਅਦ ਰਾਤ ਆਉਂਦੀ ਹੈ। ਉੱਥੇ ਦੇਖੋ ਇੱਕ ਮਹੀਨਾ ਪੂਰਾ ਦਿਨ ਚੜਿਆ ਰਹਿੰਦਾ ਹੈ ਕਿ ਨਹੀਂ? ਫਿਰ ਇਹਦੇ ਚ ਆਪਾਂ ਕਿਵੇਂ ਕਿੰਤੂ ਕਰ ਸਕਦੇ ਹਾਂ ਵੀ ਇਹ ਕਿਵੇਂ ਹੋ ਸਕਦਾ? ਜਦੋਂ ਸਾਡਾ ਇੱਕ ਸਾਲ ਲੰਘਦਾ ਹੈ, ਕਿਉਂਕਿ ਚੰਦਰਮਾ ਜਿੰਨੀ ਦੂਰ ਹੈ ਸਵਰਗ ਇਹਦੇ ਨਾਲੋਂ ਕਿਤੇ ਜ਼ਿਆਦਾ ਦੂਰ ਹੈ, ਇੰਦਰ ਦੇਵਤੇ ਦਾ ਸਿਰਫ ਇੱਕ ਦਿਨ ਹੀ ਬਤੀਤ ਹੁੰਦਾ। ਜਦੋਂ ਆਪਣਾ ਸੌ ਸਾਲ ਫੇਰ ਲੰਘ ਜਾਂਦਾ ਤਾਂ ਉਹਦਾ ਇੱਕ ਰਾਤ ਹੀ ਬਤੀਤ ਹੁੰਦੀ, ਕਿਉਂਕਿ ਉੱਥੇ ਛੇਤੀ ਕੀਤਾ ਰਾਤ ਪੈਂਦੀ ਨਹੀਂ। ਇੰਦਰ ਦੇਵਤਾ ਆਪਣੀ ਇਸੇ ਪ੍ਰਕਾਰ ਸੌ ਸਾਲ ਉਮਰ ਪੂਰੀ ਕਰਦਾ। ਜਦੋਂ ਇੱਕ ਇੰਦਰ ਦੇਵਤਾ ਚੜ੍ਹਾਈ ਕਰ ਜਾਂਦਾ ਹੈ, ਦੂਸਰਾ ਬੈਠ ਜਾਂਦਾ, ਤਾਂ ਬ੍ਰਹਮੇ ਦਾ ਸਿਰਫ ਇੱਕ ਦਿਨ ਗੁਜ਼ਰਦਾ, ਕਿਉਂਕਿ ਉਸ ਤੋਂ ਬਹੁਤ ਉੱਪਰ ਹੈ। ਆਪਾਂ ਜਿਉਂ ਜਿਉਂ ਅਸਮਾਨ ਵਿੱਚ ਉੱਪਰ ਨੂੰ ਜਾਈ ਜਾਂਦੇ ਹਾਂ, ਤਿਉਂ ਤਿਉਂ ਦਿਨ ਜਿਹੜੇ ਨੇ ਵੱਡੇ ਹੁੰਦੇ ਜਾਂਦੇ ਨੇ। ਸੂਰਜ ਤਾਂ ਆਪਣੇ ਇਸ ਬ੍ਰਹਿਮੰਡ ਵਿੱਚ ਹੀ ਹੈ, ਅਤੇ ਅੱਗੇ ਜਾ ਕੇ ਕੀ ਹਿਸਾਬ ਹੈ ਇਹ ਤਾਂ ਵਾਹਿਗੁਰੂ ਜਾਣਦਾ। ਉਦੋਂ ਬਾਅਦ ਫਿਰ ਇਸ ਤਰ੍ਹਾਂ ਇਹਨਾਂ ਦੀ ਉਮਰ ਵੱਧਦਿਆਂ ਵੱਧਦਿਆਂ ਸਭ ਤੋਂ ਲੰਬੀ ਉਮਰ ਸ਼ਿਵਜੀ ਦੀ, ਉਸ ਤੋਂ ਬਾਅਦ ਇੱਕ ਸ਼ਿਵਜੀ ਹੋ ਕੇ ਜਦੋਂ ਚਲਿਆ ਜਾਂਦਾ ਹੈ, ਮਾਇਆ ਦਾ ਕਿੰਨਾ ਸਮਾਂ ਬਤੀਤ ਹੁੰਦਾ? ਕੇਵਲ ਇੱਕ ਛਿਨ, ਕੇਵਲ ਇੱਕ ਛਿਨ ਹੀ ਬਤੀਤ ਹੁੰਦਾ ਮਾਇਆ ਦਾ। ਅਤੇ ਪਰਮੇਸ਼ਰ ਦਾ ਕੀ ਬਤੀਤ ਹੁੰਦਾ? ਕੁਛ ਵੀ ਨਹੀਂ ਹੁੰਦਾ, ਕਿਉਂਕਿ ਪਰਮੇਸ਼ਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈ ਨਹੀਂ। ਉੱਥੇ ਦੇਹੋ ਇੱਥੇ ਸਭ ਰਾਤ, ਵਾਹਿਗੁਰੂ ਵਿੱਚ ਕੁਛ ਵੀ ਨਹੀਂ ਹੈ। ਨਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਅਰਬਾਂ ਸਾਲ ਤੱਕ ਐਂ ਬੈਠਾ, ਹੁਣ ਇਹ ਗੱਲ ਜਦੋਂ ਉਹਦੇ ਨਾਲ ਮੇਲ ਹੀ ਨਹੀਂ ਖਾਂਦੀ। ਬਸ ਇਹੀ ਕਹਿ ਸਕਦੇ ਹਾਂ ਕਿ ਬੇਅੰਤ ਸਮਾਂ ਮਨੁੱਖੀ ਹਿਸਾਬ ਨਾਲ ਅਸੰਖ ਯੁੱਗ ਤੱਕ ਮਾੜਾ ਜਿਹਾ ਜੇ ਅੰਦਾਜ਼ਾ ਲਾਈਏ, ਵਾਹਿਗੁਰੂ ਨੂੰ ਕੋਈ ਸੰਕਲਪ ਨਹੀਂ ਹੁੰਦਾ ਫਿਰ ਜਦੋਂ ਸੰਕਲਪ ਹੁੰਦਾ ਤਾਂ ਬਹੁਤੇ ਰੂਪ ਧਾਰਨ ਕਰ ਲੈਂਦਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਆਪੇ ਆਪ ਜੋਤ ਵਿੱਚ ਸੀ ਤਾਂ ਉੱਥੇ ਕਿਹਨੂੰ ਭੁੱਖ ਲੱਗੀ ਹੋਈ ਸੀ ਤੇ ਕਿਹਨੂੰ ਤ੍ਰਿਪਤਾਉਣਾ ਸੀ, ਕੁਛ ਵੀ ਨਹੀਂ ਹੋਇਆ। ਕਰਨ ਕਰਾਵਨ ਕਰਨੈ ਹਾਰ, ਸਾਰਿਆਂ ਕਾਰਨਾਂ ਨੂੰ ਆਪ ਬਣਾਉਣ ਵਾਲਾ, ਫਿਰ ਕਾਰਜਾਂ ਨੂੰ ਕਰਨ ਵਾਲਾ ਵੀ ਆਪ ਹੈ, ਕਾਰਨ ਪੈਦਾ ਕਰ ਦਿੰਦਾ ਹੈ। ਮਾਮੂਲੀ ਗੱਲ ਦੇ ਉੱਤੇ ਕਾਰਨ ਬਣ ਜਾਂਦਾ ਲੜਾਈ ਦਾ, ਮਾਮੂਲੀ ਜੀ ਗੱਲ ਹੁੰਦੀ ਹੈ ਕਿਸੇ ਵੀ ਗੱਲ ਦਾ ਕਾਰਨ ਬਣਾ ਲੈਂਦਾ ਹੈ। ਨਾਨਕ ਕਰਤੇ ਕਾ ਨਾ ਹੈ ਸੁਮਾਰ, ਸੁਮਾਰ ਹੁੰਦਾ ਹੈ ਜਿਵੇਂ ਬੇਸ਼ੁਮਾਰ, ਬੇਗਿਣਤ। ਇਸ ਕਰਕੇ ਵਾਹਿਗੁਰੂ ਦੀ ਕੋਈ ਗਿਣਤੀ ਨਹੀਂ ਹੈ, ਕੋਈ ਮਿਣਤੀ ਨਹੀਂ ਹੈ, ਕੋਈ ਤੋਲ ਨਹੀਂ ਹੈ। ਕਿੰਨਾ ਕੁ ਤੋਲਾਂਗੇ, ਕਿੰਨਾ ਕੁ ਅੰਦਾਜ਼ਾ ਲਾਵਾਂਗੇ ਵਾਹਿਗੁਰੂ ਦਾ। ਗਿਣਤੀਆਂ ਮਿਣਤੀਆਂ ਤਾਂ ਆਪਾਂ ਆਪਣੇ ਹਿਸਾਬ ਚ ਕਰਦੇ ਹਾਂ, ਪਰ ਵਾਹਿਗੁਰੂ ਦੇ ਵਿੱਚ ਕੋਈ ਗਿਣਤੀ ਮਿਣਤੀ ਨਹੀਂ ਹੁੰਦੀ, ਨਾ ਕੋਈ ਦਿਨ ਨਾ ਰਾਤ। ਜਬ ਆਪਣੀ ਸੋਭਾ ਆਪਨ ਸੰਗ ਬਣਾਈ, ਜਦੋਂ ਆਪਣੀ ਸੋਭਾ ਨੂੰ ਆਪ ਹੀ ਬਣਾ ਕੇ ਬੈਠੇ ਹੋਏ ਸੀ, ਤਬ ਕਵਨ ਮਾਏ ਬਾਪ ਮਿੱਤਰ ਸੁੱਤ ਪਾਈ। ਉਦੋਂ ਵਾਹਿਗੁਰੂ ਦਾ ਕੌਣ ਮਾਂ ਸੀ, ਕੌਣ ਬਾਪ ਸੀ, ਕੌਣ ਮਿੱਤਰ ਸੀ, ਕੌਣ। ਜਹ ਸਰਬ ਕਲਾ ਆਪ ਹੈ ਪਰਬੀਨ, ਜਿੱਥੇ ਸਾਰੀਆਂ ਕਲਾ ਸ਼ਕਤੀਆਂ ਨੂੰ ਰੱਖ ਕੇ ਆਪ ਹੀ ਸਿਆਣਾ ਬਣਿਆ ਹੋਇਆ ਸੀ ਵਾਹਿਗੁਰੂ। ਤਹ ਵੇਦ ਕਿਤੇਬ ਕਹਾਂ ਕੋ ਚੀਨ, ਉੱਥੇ ਵੇਦਾਂ ਕਿਤੇਬਾਂ ਨੂੰ ਕੌਣ ਜਾਣਦਾ ਸੀ। ਵੇਦ ਕਿਤੇਬ ਤਾਂ ਬਾਅਦ ਚ ਬਣੇ ਨੇ, ਜੋ ਸ੍ਰਿਸ਼ਟੀ ਬਣ ਗਈ ਇਹ ਤਾਂ ਫੇਰ ਵੀ ਵੇਦ ਕਿਤੇਬ ਲੱਖਾਂ ਹਜ਼ਾਰਾਂ ਸਾਲਾਂ ਬਾਅਦ ਕਿਤੇ ਜਾ ਕੇ ਵੇਦ ਕਿਤੇਬ ਪ੍ਰਗਟ ਹੋਏ ਨੇ, ਇਹ ਉਦੋਂ ਨਹੀਂ ਸੀ। ਜਿੱਥੇ ਉਹ ਸਿਆਣਾ ਆਪ ਹੈ ਉੱਥੇ ਕੋਈ ਵੇਦ ਕਿਤੇਬ ਨਹੀਂ ਹੈ, ਸਾਰੀਆਂ ਚੀਜ਼ਾਂ ਵੱਖਰੀ ਨੇ। ਜਬ ਆਪਣ ਆਪ ਔਰ ਧਾਰ ਹੈ, ਜਦੋਂ ਆਪਣੇ ਆਪ ਨੂੰ ਆਪ ਹੀ ਆਪਣੇ ਹਿਰਦੇ ਚ ਵਸਾ ਕੇ ਬੈਠਾ ਹੈ, ਜਦੋਂ ਕੋਈ ਹੋਵੇ ਹੀ ਨਾ, ਆਪਾਂ ਹੀ ਲਾ ਲਓ। ਮੰਨ ਲਓ ਵੀ ਆਪਣੇ ਚੋਂ ਇੱਕ ਜਣਾ ਇਕੱਲਾ ਹੀ ਪੂਰੀ ਧਰਤੀ ਤੇ ਹੋਵੇ, ਬਸ ਇੱਕੋ ਹੀ ਬੰਦਾ ਧਰਤੀ ਤੇ ਬੈਠਾ, ਦੂਜਾ ਬੰਦਾ ਹੀ ਨਹੀਂ ਹੈ, ਉੱਥੇ ਆਪਾਂ ਕਿਹਨੂੰ ਕਹਾਂਗੇ ਮੇਰੇ ਰਿਸ਼ਤੇਦਾਰ ਨੇ, ਮੇਰੇ ਦੋਸਤ ਮਿੱਤਰ ਨੇ, ਮੇਰੇ ਭੈਣ ਭਰਾ ਨੂੰ, ਹੈ ਹੀ ਨਹੀਂ। ਜਦੋਂ ਮੈਂ ਇਕੱਲਾ ਹੀ ਸਾਰੀ ਧਰਤੀ ਤੇ ਬੈਠਾ, ਮੇਰਾ ਕੁਛ ਵੀ ਨਹੀਂ ਹੈ। ਪਰਮਾਤਮਾ ਵੀ ਇਸ ਤਰ੍ਹਾਂ ਹੀ ਪੂਰੇ ਬ੍ਰਹਿਮੰਡਾਂ ਦਾ ਮਾਲਕ, ਪੂਰੇ ਬ੍ਰਹਿਮੰਡਾਂ ਚ ਵਿਆਪਕ, ਇਕੱਲਾ ਹੀ ਸੀ ਉਦੋਂ, ਉੱਥੇ ਕੁਛ ਵੀ ਨਹੀਂ ਸੀ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਬ ਆਪਨ ਆਪ ਆਪ ਔਰ ਧਾਰ ਹੈ, ਤੋ ਸਗਨ ਅਪ ਸਗਨ ਕਹਾਂ ਵਿਚਾਰ ਹੈ। ਫਿਰ ਸਗਨ ਤੇ ਅਪ ਸਗਨ ਉੱਥੇ ਕਿੱਥੇ ਵਿਚਾਰਦੇ ਸੀ, ਇਹ ਚੰਗਾ ਹੋ ਗਿਆ ਹੈ, ਮਾੜਾ ਸਗਨ ਹੈ। ਜੈ ਆਪਨ ਊਚ ਆਪਣੇ ਆਪ ਨੇਰਾ, ਜਿੱਥੇ ਆਪ ਬਹੁਤ ਉੱਚਾ ਸੀ ਬਣਿਆ ਬੈਠਾ ਤੇ ਆਪਣੇ ਆਪ ਤੋਂ ਆਪ ਹੀ ਨੇੜੇ ਹੈ, ਤੈ ਕੌਣ ਠਾਕੁਰ ਕੌਣ ਕਹੀਏ ਚੇਰਾ, ਉੱਥੇ ਕਿਹਨੂੰ ਕਹੀਏ ਕਿ ਮਾਲਕ ਹੈ ਇਹ ਚੇਲਾ ਹੈ। ਜਦ ਦੂਜਾ ਜਾਣਾ ਹੈ ਹੀ ਨਹੀਂ, ਜਦ ਧਰਤੀ ਤੇ ਮੈਂ ਇਕੱਲਾ ਹੀ ਬੈਠਾ ਸਾਰੀ ਤੇ, ਫਿਰ ਕਿਹੜੀ ਅਵਸਥਾ। ਆਪੇ ਗੁਰ ਚੇਲਾ, ਫਿਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਨੇ, ਆਪ ਹੀ ਚੇਲੇ ਨੇ। ਹੁਣ ਵੀ ਇਹੀ ਅਵਸਥਾ ਉਹਨਾਂ ਦੀ, ਹੁਣ ਥੋੜਾ ਜਿਹਾ ਖਿਲਾਰਾ ਪਾਇਆ ਹੋਇਆ। ਹੁਣ ਆਪ ਕਹੇ ਸੁਣਤ ਆਪ ਹੀ ਜਾਸਨ, ਆਪ ਕਥਾ ਆਪ ਸੁਣਨਾ ਹਾਰ। ਹੁਣ ਵੀ ਉਹੀ ਅਵਸਥਾ ਉਹਦੀ, ਇੱਕ ਬੰਦੇ ਚ ਬਹਿ ਕੇ ਕਥਾ ਕਰਦਾ, ਦੂਜੇ ਕਿੰਨੇ ਰੂਪ ਧਾਰਨ ਕਰਕੇ ਬਹਿ ਕੇ ਸੁਣਨ ਲੱਗ ਜਾਂਦਾ। ਤੇ ਜਿਹੜੇ ਬੰਦੇ ਨੇ ਕਹਿੰਦੇ ਮੈਂ ਸੁਣਦਾ ਮੈਂ ਕਰਦਾ, ਫਿਰ ਹੱਸਦਾ ਵੀ ਇਹ ਦੇਖੋ ਮਿੱਟੀ ਦਾ ਪੁਤਲਾ ਕਿਵੇਂ ਰੌਲਾ ਪਾਉਂਦਾ ਫਿਰਦਾ। ਬੜਾ ਜਦੋਂ ਹੰਕਾਰ ਹੋ ਜਾਂਦਾ ਬੰਦੇ ਨੂੰ, ਉਦੋਂ ਖਤਮ ਕਰ ਦਿੰਦਾ ਇਹਨੂੰ, ਬਹੁਤਾ ਹੰਕਾਰੀ ਹੋ ਗਿਆ। ਜਿਹੜਾ ਭੇਦ ਨੂੰ ਸਮਝ ਲਵੇ ਕਿ ਮੈਂ ਨਾ ਬੋਲਣ ਜੋਗਾ ਹਾਂ ਨਾ ਮੈਂ ਸੁਣਨ ਜੋਗਾ ਹਾਂ, ਇਹ ਤਾਂ ਸਭ ਤੇਰੀ ਕਿਰਪਾ ਹੈ, ਤੇਰੀ ਕਿਰਪਾ ਨਾਲ ਬੋਲਦੇ ਹਾਂ, ਤੇਰੀ ਕਿਰਪਾ ਨਾਲ ਸੁਣਦੇ ਹਾਂ, ਤੇਰੀ ਕਿਰਪਾ ਨਾਲ ਸਮਝਦੇ ਹਾਂ,
ਸਭ ਤੇਰੀ ਕਿਰਪਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਇਹੀ ਕਿਹਾ, ਤੈ ਪ੍ਰਸਾਦ ਤੈ ਪ੍ਰਸਾਦ ਤੈ ਪ੍ਰਸਾਦ, ਤੇਰੀ ਕਿਰਪਾ ਤੇਰੀ ਕਿਰਪਾ ਤੇਰੀ ਕਿਰਪਾ। ਮੇਰੇ 'ਚ ਤਾਂ ਜ਼ੋਰ ਹੀ ਨਹੀਂ ਹੈ, ਤੇਰਾ ਜ਼ੋਰ ਹੈ ਬਸ, ਜੋ ਹੈ ਤੇਰਾ ਜ਼ੋਰ। ਮੇਰੀ ਜ਼ੁਬਾਨ ਵਿੱਚ ਵੀ ਤੇਰਾ ਜ਼ੋਰ ਹੈ, ਮੇਰੀ ਬੁੱਧੀ ਵਿੱਚ ਵੀ ਤੇਰਾ ਜ਼ੋਰ ਹੈ, ਮੇਰੇ ਕੰਨਾਂ ਵਿੱਚ ਵੀ ਤੇਰਾ ਜ਼ੋਰ ਹੈ, ਮੇਰੇ ਹੱਥਾਂ ਵਿੱਚ ਵੀ ਤੇਰਾ ਜ਼ੋਰ। ਮੇਰੇ ਵਿੱਚ ਕੀ ਹੈ? ਮੇਰੇ ਵਿੱਚ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣ ਹੋ ਆਪ। ਜਿੱਥੇ ਬਿਸਮਨ ਬਿਸਮ ਰਹੇ ਬਿਸਮਾਦ, ਅਸਚਰਜ ਤੋਂ ਅਸਚਰਜ ਤੇ ਉਸ ਤੋਂ ਅੱਗੇ ਦੀ ਅਵਸਥਾ ਹੈ ਬਿਸਮਾਦ। ਅਕਾ ਅਵਸਥਾ ਜਿਹਨੂੰ ਕਹਿੰਦੇ ਆ, ਬਿਸਮਾਦ ਦੀ ਅਵਸਥਾ ਇੱਕ ਵੱਖਰੀ ਕਿਸਮ ਦੀ ਹੈ। ਬਿਸਮਾਦ ਨੂੰ ਆਪਾਂ ਕਿਸੇ ਬੰਦੇ ਨੂੰ ਕਹਿ ਕੇ ਨਹੀਂ ਦੱਸ ਸਕਦੇ, ਬਿਸਮਾਦ ਆਪਣੇ ਵਿੱਚ ਆਪ ਹੀ ਹੁੰਦਾ। ਜਦੋਂ ਬਿਸਮਾਦ ਦੀ ਅਵਸਥਾ ਵਿੱਚ ਆਪ ਹੀ ਆਪ ਸੀ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣ ਹੋ ਆਪ, ਉੱਥੇ ਆਪਣੀ ਗਤ ਮਿਤ ਮਰਿਆਦਾ ਨੂੰ, ਆਪਣੀ ਸ਼ਕਤੀ ਨੂੰ, ਚਾਲ ਨੂੰ, ਆਪਣੀ ਅਵਸਥਾ ਨੂੰ ਆਪ ਹੀ ਜਾਣਦੇ ਸੀ। ਜਹ ਅਛਲ ਅਛੇਦ ਅਭੇਦ ਸਮਾਇਆ, ਜਿੱਥੇ ਛਲਣ ਤੋਂ ਰਹਿਤ, ਕੱਟਣ ਤੋਂ ਰਹਿਤ, ਭੇਦ ਤੋਂ ਰਹਿਤ ਵਾਹਿਗੁਰੂ ਆਪ ਹੀ ਸਮਾਏ ਹੋਏ ਸੀ, ਉਹਾਂ ਕਿਸੇ ਵਿਆਪਤ ਮਾਇਆ। ਉੱਥੇ ਫਿਰ ਕਿਹਨੂੰ ਮਾਇਆ ਵਿਆਪਦੀ ਸੀ? ਜਦੋਂ ਮਾਇਆ ਬਣਾਈ ਨਹੀਂ ਤਾਂ ਵਿਆਪਣੀ ਕਿਹਨੂੰ ਹੈ? ਹੈ ਹੀ ਨਹੀਂ ਸੀ ਮਾਇਆ ਨਾਮ ਕੋਈ ਚੀਜ਼ ਹੀ ਨਹੀਂ ਸੀ। ਉੱਥੇ ਆਪਸ ਕੋ ਆਪਹਿਆ ਦੇਸ਼, ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦੇ ਸੀ ਤੇ ਉਹ ਗੁਣ ਕਾ ਨਾ ਹੀ ਪ੍ਰਵੇਸ਼। ਉੱਥੇ ਤਿੰਨਾਂ ਗੁਣਾਂ ਦਾ ਪ੍ਰਵੇਸ਼ ਨਹੀਂ ਸੀ, ਜਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ ਨਹੀਂ ਸੀ। ਜਿੱਥੇ ਮਾਇਆ ਨਹੀਂ ਸੀ ਉੱਥੇ ਆਪਣੇ ਆਪ ਨੂੰ ਆਪ ਹੀ ਆਦੇਸ਼ ਕਰਦੇ ਨੇ। ਹੁਣ ਵੀ ਆਪਣੇ ਆਪ ਨੂੰ ਆਪ ਹੀ ਆਦੇਸ਼ ਕਰੀ ਜਾਂਦੇ ਨੇ। ਸਭ ਲੀਲਾ ਹੈ, ਵਾਹਿਗੁਰੂ ਦੀ ਰਚਨਾ ਹੈ। ਜਹ ਏਕ ਹੈ ਏਕ ਏਕ ਭਗਵੰਤਾ, ਜਿੱਥੇ ਇੱਕੋ ਇੱਕ ਕੇਵਲ ਦੇ ਕੇਵਲ ਆਪ ਹੀ ਸੀ ਵਾਹਿਗੁਰੂ, ਜਦੋਂ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਜਦੋਂ ਇਕੱਲਾ ਹੀ ਸੀ। ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ, ਉਦੋਂ ਅਚਿੰਤ ਕੌਣ ਸੀ? ਬਿਨਾਂ ਚਿੰਤਾ ਤੋਂ ਕੌਣ ਸੀ? ਤੇ ਚਿੰਤਾ ਕਿਹਨੂੰ ਲੱਗਦੀ ਸੀ? ਕਿਸੇ ਨੂੰ ਲੱਗਦੀ। ਹੁਣ ਤਾਂ ਆਪਣੀ ਚਿੰਤਾ ਕਰਦਾ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਲਿਖਿਆ ਨਾ ਮਹਾਰਾਜ ਨੇ। ਕਹਿੰਦੇ ਚਿੰਤਾ ਨਾ ਕਰ, ਚਿੰਤਾ ਕਰਤੇ ਨੂੰ ਹੈ ਤੇਰੀ, ਸੋ ਕਰਤਾ ਚਿੰਤਾ ਕਰੇ ਜਿਨ ਉਹ ਪਾਇਆ ਜੱਗ। ਕਰਦਾ ਹੈ ਆਪਣੀ ਚਿੰਤਾ ਕਰਦਾ ਹੈ, ਮਾਂ ਬਾਪ ਹੈ, ਪਾਣੀ ਦੀ ਕਮੀ ਹੈ, ਆਉਂਦਾ ਅਖਬਾਰਾਂ 'ਚ ਪੰਜਾਬ ਦੀ ਧਰਤੀ ਥੱਲੇ ਕਮੀ ਹੋ ਗਈ, ਇੰਨੇ ਸਾਲਾਂ ਨੂੰ ਹੋਰ ਕਮੀ ਹੋ ਜਾਏਗੀ, ਗਰਮੀ ਪਹਿਲਾਂ ਪੈਣ ਲੱਗ ਪਈ ਹੈ, ਚਿੰਤਾ ਹੈ ਉਹਨੂੰ। ਚਿੰਤਾ ਹੈ ਵੀ ਇਹ ਤੰਗ ਹੋ ਜਾਣਗੇ ਬੜੇ, ਜੇ ਲਾਈਟ ਸਾਰੀ ਰਾਤ ਨਹੀਂ ਤਾਂ ਠੰਡ ਕਰ ਦਿੱਤਾ, ਠੰਡੀ ਠੰਡੀ ਹਵਾ ਚਲਾ ਬਈ ਤੰਗ ਨਾ ਹੋਣ। ਪਾਣੀ ਧਰਤੀ ਥੱਲੇ ਘੱਟ ਗਿਆ, ਕੋਈ ਗੱਲ ਨਹੀਂ, ਫਿਕਰ ਵਾਲੀ ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਮੈਂ ਆਪੇ ਪੂਰਾ ਕਰ ਦਿਆਂਗਾ, ਤੁਹਾਨੂੰ ਕੀ ਚਿੰਤਾ ਲੱਗੇ? ਤੁਹਾਨੂੰ ਮੈਂ ਜਿਹੜਾ ਕੰਮ ਕਿਹਾ ਉਹ ਤੁਸੀਂ ਕਰਦੇ ਨਹੀਂ। ਬੱਚਿਆਂ ਨੂੰ ਕਹੀ ਸਕੂਲ ਦਾ ਕੰਮ ਪਰੇ ਬੈਠ ਕੇ ਕਰੋ, ਜੇ ਉਰੇ ਬੈਠ ਕੇ ਵੀ ਗੱਲਾਂ ਕਰੀਏ ਘਰ ਦੀਆਂ ਵਿੱਚ ਹੰਗੂਰਾ ਭੰਨਗੇ, ਹਾਂ ਹਾਂ ਏਦਾਂ ਠੀਕ। ਆਪਾਂ ਫੇਰ ਕਹਿੰਦੇ ਤੁਹਾਨੂੰ ਕੀ ਨਹੀਂ ਕਿਹਾ ਵਿੱਚ ਬੋਲਣ ਨੂੰ? ਗੱਲਾਂ ਤੁਸੀਂ ਸਾਡੀਆਂ ਧਿਆਨ ਨਾਲ ਸੁਣਦੇ ਹੋ, ਪੜ੍ਹਾਈ 'ਚ ਧਿਆਨ ਘੱਟ। ਮਹਾਰਾਜ ਕਹਿੰਦੇ ਹੋ ਤੁਹਾਡਾ ਧਿਆਨ ਸਿਮਰਨ ਵਿੱਚ ਘੱਟ ਹੈ, ਆਹ ਤੁਸੀਂ ਕੀ ਸੋਚੀ ਜਾਂਦੇ ਹੋ? ਧਰਤੀ ਥੱਲੇ ਪਾਣੀ ਘੱਟ ਹੈ, ਹੁਣ ਐਂ ਹੋ ਜਾਏਗਾ ਉਹ ਜਾ, ਬੜੀਆਂ ਗੱਲਾਂ ਬਣਾਉਂਦੇ ਆ, ਹੁਣ ਫਲਾਨਾ ਤਾਰਾ ਧਰਤੀ ਨਾਲ ਟਕਰਾ ਜਾਏਗਾ, ਹੁਣ ਫਲਾਨੀ ਚੀਜ਼ ਡਿੱਗ ਜਾਏਗੀ, ਕੋਈ ਕਹਿੰਦਾ ਦੁਨੀਆਂ ਨਾਸ ਹੋ ਜਾਏਗੀ, ਤੁਸੀਂ ਰੱਬ ਹੋ? ਬੜੀਆਂ ਗੱਲਾਂ ਮਾਰਦੇ ਬਣਾ ਬਣਾ ਕੇ ਵੀ ਪਿੱਛੇ ਜੇ ਇੰਨੀ ਦੁਨੀਆਂ ਡਰਾਤੀ ਵੀ ਰਾਤ ਨੂੰ ਬਸ ਆ ਕੇ ਵੱਜਣਾ ਵਿੱਚ, ਹੁਣ ਧਰਤੀ ਦੇ ਮਰ ਜਾਣਾ ਸਭ ਨੇ, ਕੁਛ ਨਹੀਂ ਹੋਣਾ ਹੈ, ਕਦੇ ਵੀ ਕੁਛ ਨਹੀਂ ਹੁੰਦਾ, ਐਸਾ ਕਦੇ ਹੋਣਾ ਹੀ ਨਹੀਂ। ਹਲੇ ਬੜੇ ਸਾਲ ਪਏ ਨੇ, ਹਲੇ ਤਾਂ ਬੜੇ ਹਜ਼ਾਰਾਂ ਸਾਲ ਪਏ ਨੇ ਜਦ ਧਰਤੀ ਨਾਸ ਹੋਣੀ ਜਾ ਕੇ, ਉਹ ਵੀ ਮਹਾਂਪਰਲੋਂ ਹੀ ਆਉਣੀ, ਸਿਰਫ ਪਾਣੀ ਵੀ ਆਉਣੀ ਬਸ।
ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿ ਧਰਤੀ ਇਕਦਮ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰਨ ਦਾ ਉਹਦਾ ਪਲੈਨਿੰਗ ਹਲੇ ਨਹੀਂ ਹੈ। ਹਲੇ ਤਾਂ ਸਿਰਫ ਇਹ ਮਾੜਾ ਮੋਟਾ ਨੁਕਸਾਨ ਚੱਲੀ ਜਾਂਦਾ, ਉਹ ਤਾਂ ਚੱਲਦਾ ਹੀ ਆਉਂਦਾ, ਉਹ ਤਾਂ ਪਹਿਲਾਂ ਤੋਂ ਚੱਲਿਆ ਆਉਂਦਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੈ ਕੌਣ ਚਿੰਤ ਕਿਸ ਲਾਗਾ ਚਿੰਤਾ, ਕਹਿੰਦੇ ਮੈਨੂੰ ਚਿੰਤਾ ਹੈ ਤੇ ਤੇਰਾ ਕੰਮ ਮੈਂ ਇੱਕ ਤੈਨੂੰ ਦਿੱਤਾ, ਤੂੰ ਨਾ ਚਿੰਤਾ ਕਰ। ਚਿੰਤਾ ਮਾਂ ਬਾਪ ਨੂੰ ਹੁੰਦੀ ਹੈ, ਬੱਚੇ ਨੂੰ ਕਿਵੇਂ ਪਾਲਣਾ, ਕਿੱਥੋਂ ਪੈਸੇ ਲਿਆਉਣੇ, ਕਿੱਥੋਂ ਫੀਸ ਦੇਣੀ ਹੈ। ਤੂੰ ਤਾਂ ਸਿਰਫ ਪੜ੍ਹਾਈ ਕਰ, ਤੈਨੂੰ ਕੀ ਚਿੰਤਾ। ਮੈਂ ਜਿੱਥੋਂ ਮਰਜ਼ੀ ਲਿਆ ਕੇ ਫੀਸ ਭਰਾਂ, ਮੈਂ ਜਿੱਥੋਂ ਲਿਆ ਕੇ ਮਰਜ਼ੀ ਤੈਨੂੰ ਕਿਤਾਬਾਂ ਦੇਵਾਂ। ਮਹਾਰਾਜ ਕਹਿੰਦੇ ਤੈਨੂੰ ਰੋਟੀ ਦੀ ਚਿੰਤਾ ਕੀ ਪੈ ਗਈ, ਤੈਨੂੰ ਆਹ ਫਲਾਨੀ ਚਿੰਤਾ ਕੀ ਪੈ ਗਈ, ਤੂੰ ਆਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮਨੁੱਖ ਦਾ ਕੰਮ ਹੈ ਉਹ ਸਿਰਫ ਇੰਨਾ ਹੀ ਆ, ਵਾਹਿਗੁਰੂ ਵਾਹਿਗੁਰੂ ਬਸ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਸਿਰਫ ਕਰੀ ਜਾ, ਬਾਕੀ ਸਾਰੇ ਕੰਮ ਮੈਂ ਆਪੇ ਕਰ ਦਿਆਂਗਾ ਤੇਰੇ। ਮਹਾਰਾਜ ਜੇ 24 ਘੰਟੇ ਕਰਾਂਗੇ ਫਿਰ ਬੱਚੇ ਕੌਣ ਪਾਲੇਗਾ, ਰੋਟੀ ਕਿੱਥੋਂ ਖਾਵਾਂਗੇ। ਮਹਾਰਾਜ ਕਹਿੰਦੇ ਮੇਰਾ ਇੰਤਜ਼ਾਮ ਦੇਖ ਲਿਓ ਤੁਸੀਂ, ਮੈਂ ਉਹ ਜਿਹਾ ਕਰ ਦੂੰਗਾ।